SBS
रेडियो।
हाजरीन, पंजाबी सभ्याचार की गल करिए ਤਾਂ ਸਭ ਤੋਂ ਪਹਿਲਾਂ ਸਾਡੇ ਵਿੱਚ ਆਉਂਦੀ ਹੈ ਪੰਜਾਬੀ ਬੋਲੀ, ਸਾਡਾ ਪੰਜਾਬੀ ਜਿਹੜਾ ਨਾਚ ਹੈਗਾ ਭੰਗੜਾ ਗਿੱਧਾ, ਅਤੇ ਉਹਦੇ ਨਾਲ ਹੀ ਸਾਡੇ ਸਾਰੇ ਪੰਜਾਬੀਆਂ ਦੀ ਪਹਿਲੀ ਪਸੰਦ ਹੁੰਦੀ ਹੈ ਪੰਜਾਬੀ ਖੇਡਾਂ। ਪੰਜਾਬੀ ਖੇਡਾਂ ਦੇ ਵਿੱਚ ਮੋਹਰੀ ਹੁੰਦੀ ਹੈ ਕਬੱਡੀ, ਅਤੇ ਕਬੱਡੀ ਨੂੰ ਸਾਡੇ ਸਾਰੇ ਆਸਟ੍ਰੇਲੀਆ ਵਾਸੀਆਂ ਨੇ ਬਹੁਤ ਪਿਆਰ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਆਸਟ੍ਰੇਲੀਆ ਦੀ ਕਬੱਡੀ ਫੈਡਰੇਸ਼ਨ ਹੈਗੀ ਹੈ, ਉਹਦੇ ਝੰਡਾ ਬਰਦਾਰ ਹੈਗੇ ਹੈ, ਚੇਅਰਮੈਨ ਸਾਹਿਬ ਹੈਗੇ ਹੈ ਕੁਲਦੀਪ ਸਿੰਘ ਬਾਸੀ ਜੀ, ਜਿਹੜੇ ਕਿ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੈ ਅਤੇ ਦੱਸਣ ਜਾ ਰਹੇ ਹੈ ਕਿ ਸਾਲ 2018 ਦੇ ਸੀਜ਼ਨ ਦਾ ਜਿਹੜਾ ਕਿ ਬਿਗਲ ਹੈਗਾ ਉਹ ਵੱਜਣ ਜਾ ਰਿਹਾ 11 ਮਾਰਚ ਨੂੰ। ਸੀਜ਼ਨ ਦੀ ਸ਼ੁਰੂਆਤ ਬੜੇ ਜ਼ੋਰ ਸ਼ੋਰ ਦੇ ਨਾਲ ਕਰਨ ਜਾ ਰਹੇ ਹੈ, ਇਹਦੇ ਬਾਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ ਕੁਲਦੀਪ ਸਿੰਘ ਬਾਸੀ ਜੀ। ਕੁਲਦੀਪ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਹਾਂਜੀ MP ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਸਾਨੂੰ ਤੁਹਾਨੂੰ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਜੋ ਆਪਣੇ SBS ਰੇਡੀਓ ਦੇ ਜਿੰਨੇ ਵੀ ਸਾਰੇ ਸਰੋਤੇ ਹਨ, ਉਹਨਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਮਿਹਰਬਾਨੀ ਜੀ MP ਸਿੰਘ।
ਤੁਸੀਂ ਇਸ ਸੀਜ਼ਨ ਦੀ, ਇਸ ਸਾਲ ਦਾ ਜਿਹੜਾ ਸੀਜ਼ਨ ਹੈ ਉਹਦਾ ਬਿਗਲ ਵਜਾਉਣ ਜਾ ਰਹੇ ਹੈਗੇ ਹੋ, ਕਬੱਡੀ ਦਾ ਸ਼ੁਰੂਆਤ ਕਰਨ ਜਾ ਰਹੇ ਹੋ ਪਹਿਲਾ ਟੂਰਨਾਮੈਂਟ ਕਰਵਾ ਕੇ, ਉਹਦੇ ਬਾਰੇ ਥੋੜ੍ਹਾ ਦੱਸੋ ਕਦੋਂ ਹੋ ਰਿਹਾ, ਕਿੱਥੇ ਹੋ ਰਿਹਾ, ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਵਗੈਰਾ ਵਗੈਰਾ।
ਹਾਂਜੀ, ਇਹ ਜਿਹੜਾ ਟੂਰਨਾਮੈਂਟ ਹੈ ਜੀ 11 ਮਾਰਚ ਦਾ, ਜੇ ਉਹ ਪਲੰਪਟਨ ਵਿਧੀ ਚੰਦ ਗੁਰਦੁਆਰਾ ਸਾਹਿਬ ਆ, ਜਿੱਥੇ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਕਾਫੀ ਵੱਡੇ ਤਜਾਦ ਦੇ ਵਿੱਚ ਟੂਰਨਾਮੈਂਟ ਹੋਇਆ ਸੀਗਾ, ਉਸੇ ਹੋਇਆ ਪਲੰਪਟਨ ਰੋਡ ਦੇ ਉੱਤੇ ਹੈਗਾ, ਇਹ ਪਲੰਪਟਨ ਦੇ ਵਿੱਚ ਹੀ ਪੈਂਦਾ ਆ, ਮਿਲਟਨ ਹਾਈਵੇ ਦੇ ਉੱਪਰ। ਸੋ 11 ਮਾਰਚ ਨੂੰ ਜਿਹੜਾ ਪਹਿਲਾ ਟੂਰਨਾਮੈਂਟ ਆ, ਇਹ ਜੋ ਪੰਜਾਬੀ ਸਪੋਰਟ ਆਪਣੇ ਮੈਲਬਰਨ ਯੂਨਾਈਟਡ ਕਲੱਬ ਜਿਹੜਾ ਹੈਗਾ ਆ ਉਹਦੇ ਵੱਲੋਂ ਕਰਵਾਇਆ ਜਾ ਰਿਹਾ, ਜਿਹਨਾਂ ਦੇ ਕਰਤਾ ਧਰਤਾ ਹੈਗੇ ਆਪਣੇ ਰਜੀਵ ਪੰਡਿਤ ਜੀ ਤੇ ਆਪਣੇ ਅਮਰਜੀਤ ਸਿੰਘ ਸੋਤਾ ਸਾਹਿਬ, ਉਹਨਾਂ ਦੇ ਪ੍ਰੈਜ਼ੀਡੈਂਟ ਹਨ। ਸੋ ਇਹ ਜਿਹੜਾ ਟੂਰਨਾਮੈਂਟ ਆ, ਪਹਿਲਾਂ ਉਹਨਾਂ ਦੀ ਝੋਲੀ ਪਿਆ ਹੈਗਾ, ਜਦੋਂ ਲਾਸਟ ਈਅਰ AKF ਦੀ ਪਹਿਲੀ ਮੀਟਿੰਗ ਹੋਈ ਸੀ ਤਾਂ ਉੱਥੇ ਜੋ ਵੀ ਟੂਰਨਾਮੈਂਟਾਂ ਦੀ ਲੜੀ ਜਿਹੜੀ ਬਣਾਈ ਗਈ ਸੀ ਤੇ ਉਹਦੇ ਵਿੱਚ ਪਹਿਲੀ ਸ਼ੁਰੂਆਤ ਜਿਹੜੀ ਸੀ ਮੈਲਬਰਨ ਤੋਂ ਹੋਈ ਆ ਜੀ। ਸੋ 11 ਮਾਰਚ ਨੂੰ ਸਵੇਰੇ ਪਲੰਪਟਨ ਵਿਧੀ ਚੰਦ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਹੋ ਰਿਹਾ
ਜੀ। ਤੇ ਇਹਦੇ ਵਿੱਚ ਟੀਮਾਂ ਕਿਹੜੀ ਕਿਹੜੀ ਆ ਰਹੀਆਂ ਭਾਗ ਲੈਣ ਵਾਸਤੇ?
ਇਹਦੇ ਵਿੱਚ ਟੀਮਾਂ ਇਸ ਤਰ੍ਹਾਂ ਜੀ, ਆਪਣੇ ਸਿਡਨੀ ਤੋਂ ਆ ਰਹੀ ਆ ਟੀਮ, ਤੇ ਬ੍ਰਿਸਬਨ, ਅਡਲੇਡ ਤੇ ਕੋਫਸਾਬਰ, ਜੋ ਬਲਗੁਲਗੇ ਦਾ ਨਾਂ ਤੇ ਜਾਣਿਆ ਜਾਂਦਾ, ਤੇ ਆਪਣੀਆਂ ਦੋ ਟੀਮਾਂ ਜਿਹੜੀਆਂ ਆ ਮੈਲਬਰਨ ਤੋਂ ਹੈਗੀਆਂ ਆ। ਸੋ ਵੈਸੇ ਫੋਕਸ ਜਿਹੜਾ ਆ ਉਹ 6 ਟੀਮਾਂ ਤੇ ਕੀਤਾ ਗਿਆ, ਪੋਸੀਬਿਲਿਟੀ ਮੇਰਾ ਖਿਆਲ 8 ਹੀ ਹੋ ਜਾਣੀਆਂ ਟੀਮਾਂ ਜਿਸ ਤਰ੍ਹਾਂ ਲੱਗ ਰਿਹਾ ਆ। ਸੋ ਇਸ ਸਟੇਜ ਤੇ ਅਸੀਂ 6 ਟੀਮਾਂ ਤੇ ਫੋਕਸ ਕੀਤਾ ਜਾ ਰਿਹਾ ਆ, ਸੋ ਜਿਹਦੇ ਵਿੱਚ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਆ ਉਹ ਵੀ ਭਾਗ ਲੈਣਗੇ ਜੀ।
ਅੱਛਾ, ਤੇ ਉਹਨਾਂ ਵਾਸਤੇ ਕੀ ਕ੍ਰਾਈਟੇਰੀਆ ਹੁੰਦਾ ਸਿਲੈਕਸ਼ਨ ਦਾ?
ਜਿਹੜਾ ਇਹ AKF ਦਾ ਜੀ, ਇਹਦਾ ਕ੍ਰਾਈਟੇਰੀਆ ਜਿਹੜਾ ਚੇਂਜ ਕੀਤਾ ਗਿਆ, ਇਹਨੂੰ ਥੋੜਾ ਜਿਹਾ ਓਪਨ ਕੀਤਾ ਗਿਆ ਆ, ਕਿਉਂਕਿ ਜੋ ਦਰਸ਼ਕਾਂ ਦੀ ਡਿਮਾਂਡ ਆ, ਲੋਕਲ ਕਬੱਡੀ ਲੋਕਾਂ ਨੇ ਕਾਫੀ ਲੰਮਾ ਸਮਾਂ ਦੇਖ ਲਈ ਆ, ਤੇ ਉਹੀ ਖਿਡਾਰੀ ਵਾਰ ਵਾਰ ਖੇਡਦੇ ਆ। ਸੋ ਕੁਛ ਖਿਡਾਰੀ ਕਾਫੀ ਵਧੀਆ ਹੈਗੇ ਆਸਟ੍ਰੇਲੀਆ ਦੇ ਵਿੱਚ ਵੀ, ਪਰ ਉਹਨਾਂ ਦੇ ਮੁਕਾਬਲੇ ਵਿੱਚ ਜੇ ਦੇਖਿਆ ਸਾਰੀਆਂ ਟੀਮਾਂ ਜਿਹੜੀਆਂ ਬੈਲੈਂਸ ਨਹੀਂ ਬਣਦੀਆਂ। ਸੋ ਟੀਮਾਂ ਦਾ ਬੈਲੈਂਸ ਬਣਾਉਣ ਲਈ ਬਾਹਰੋਂ ਜਿਹੜੀਆਂ ਟੀਮਾਂ ਨੂੰ ਪਲੇਅਰਾਂ ਨੂੰ ਐਕਸੈਸ ਦਿੱਤੀ ਗਈ ਆ, ਤੇ ਜਿਹੜੀ ਕਿ ਕੋਈ ਵੀ ਕੰਡੀਸ਼ਨ ਨਹੀਂ ਹੋਊਗੀ ਕਿਸੇ ਖਿਡਾਰੀ ਤੇ ਵੀ, ਜੇ ਅੱਜ ਵੀ ਉਹਨਾਂ ਜਿੱਦਾਂ ਕਿ ਪਾਸ ਵਿੱਚ ਉਹਨਾਂ ਜੀ ਕੋਈ ਖਿਡਾਰੀ ਆਉਂਦਾ ਆ ਤੇ ਉਹਦੇ ਤੇ ਵੱਖਰੇ ਵੱਖਰੇ ਕੰਡੀਸ਼ਨ ਲੱਗੇ, 3 ਮਹੀਨੇ ਉਹਨੂੰ ਬਿਠਾ ਦਿੱਤਾ ਜਾਂਦਾ। ਸੋ ਖਿਡਾਰੀ ਦੀ ਜਿਹੜੀ ਚਮਕ ਹੁੰਦੀ ਆ ਉਹ ਮਤਲਬ 3 ਮਹੀਨੇ ਬੈਠ ਕੇ ਹੀ ਉਹਦੀ ਖਤਮ ਹੋ ਜਾਂਦੀ ਆ, ਜਦੋਂ ਕਿ ਲੋਕੀ ਉਹਨੂੰ ਦੇਖਣਾ ਚਾਹੁੰਦੇ ਹੁੰਦੇ ਆ। ਸੋ ਇਹ ਤਬਦੀਲੀ ਇਹ ਕੀਤੀ ਆ ਵੀ ਜੇ ਖਿਡਾਰੀ ਅੱਜ ਵੀ ਆਉਂਦਾ ਆ ਤੇ ਸਿੱਧਾ ਹੀ ਉਹ ਗਰਾਊਂਡ ਦੇ ਵਿੱਚ ਜਾ ਸਕਦਾ, ਉਹਦੇ ਤੇ ਕੋਈ ਪਾਬੰਦੀ ਨਹੀਂ ਹੋਊਗੀ। ਸੋ ਟੀਮਾਂ ਨੂੰ ਪੂਰਾ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਹਰ ਇੱਕ ਟੀਮ ਦੇ ਕੋਲ ਇੱਕ ਲੈਵਲ ਦੇ ਖਿਡਾਰੀ ਹੋਣ, ਤਾਂ ਕਿ ਏਦਾਂ ਨਾ ਹੋਵੇ ਵੀ ਇੱਕ ਟੀਮ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਦੂਜੀਆਂ ਟੀਮਾਂ ਬਿਲਕੁਲ ਹੀ ਲੋਕਲ ਆ, ਦੇਖੋ ਤੇ ਪ੍ਰੋਫੈਸ਼ਨਲ ਖਿਡਾਰੀ ਆ। ਸੋ ਇਹ ਚੇਂਜ ਜਿਹੜੀ ਆ ਜੀ, ਮੈਂ ਬੜੀ ਸੋਚ ਸਮਝ ਕੇ ਦੇਖ ਰੇਖ ਦੇ ਨਾਲ ਕੀਤੀ ਗਈ ਆ, ਪਰ ਟੀਮਾਂ ਸਾਰੀਆਂ ਬੈਲੈਂਸ ਹੋਣ ਤਾਂ ਜਿਹੜੇ ਵਧੀਆ ਲੈਵਲ ਦੇ ਖਿਡਾਰੀ ਆ ਉਹ ਆਪਣੇ ਦਰਸ਼ਕਾਂ ਨੂੰ ਦੇਖਣ ਵਾਸਤੇ ਮਿਲਣ।
ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਫਿਟਨੈਸ ਦੀ, ਤੁਸੀਂ ਆਪ ਖਿਡਾਰੀ ਰਹਿ ਚੁੱਕੇ ਹੋ ਹੁਣ ਤੱਕ, ਤੁਸੀਂ ਕਾਫੀ ਕੋਚ ਵਧੀਆ ਵੀ ਜਾਣੇ ਜਾਂਦੇ ਹੈਗੇ ਹੋ, ਤੇ ਫਿਜ਼ੀਕਲ ਫਿਟਨੈਸ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਆ ਕੇ ਜਿੱਥੇ ਕਿ ਇਨਸਾਨ ਬਹੁਤ ਜ਼ਿਆਦਾ ਰੁਝੇਵਿਆਂ ਵਿੱਚ ਫਸ ਜਾਂਦਾ ਆ, ਬੇਸ਼ੱਕ ਜਿਮ ਵਗੈਰਾ ਬਣ ਚੁੱਕੇ ਹੋਏ ਆ, ਪਰ ਟਾਈਮ ਕੱਢਣਾ ਬੜਾ ਔਖਾ ਹੁੰਦਾ ਹੈ ਕਬੱਡੀ ਦੇ ਖਿਡਾਰੀਆਂ ਵਾਸਤੇ, ਖਾਸ ਕਰਕੇ ਖੁਰਾਕ ਤੇ ਕਸਰਤ, ਇਹ ਬੱਚੇ ਕਿਵੇਂ ਪੂਰੀ ਕਰਦੇ ਆ?
ਇਸੇ ਕਰਕੇ ਜੀ ਇਹ ਜਿਹੜੀ ਐਕਸੈਸ ਦਿੱਤੀ ਗਈ ਆ ਬਾਹਰਲੀਆਂ ਖਿਡਾਰੀਆਂ ਨੂੰ ਦਿੱਤੀ ਗਈ ਆ, ਕਿਉਂਕਿ ਸਾਡੇ ਆਸਟ੍ਰੇਲੀਆ ਦੇ ਵਿੱਚ ਸਾਰੇ ਖਿਡਾਰੀ ਜਿਹੜੇ ਆ ਨਾ ਜੀ, ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਪਾ ਰਹੇ, ਉਹਦੇ ਵਿੱਚ ਫਿਰ ਟੀਮਾਂ ਦਾ ਜਿਹੜਾ ਬੈਲੈਂਸ ਨਹੀਂ ਬਣਦਾ, ਬੜੀਆਂ ਅਨਬੈਲੈਂਸ ਹੋ ਗਈਆਂ। ਇਸੇ ਤਰੀਕੇ ਨਾਲ ਅਸੀਂ ਇੱਕ ਸੀਜ਼ਨ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਆ ਜਾਂ ਇੰਗਲੈਂਡ ਦੇ ਵਿੱਚ ਹੈਗਾ ਆ ਜਾਂ ਇੰਡੀਆ, ਤਾਂ ਚਲੋ ਆਪਣਾ ਹੋਮ ਕੰਟਰੀ ਆ, ਉੱਥੇ ਤਾਂ ਬਹੁਤ ਵੱਡੇ ਲੈਵਲ ਤੇ ਕਬੱਡੀ ਚੱਲਦੀ, ਲੱਖਾਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਖਿਡਾਰੀ ਤਿਆਰ ਹੁੰਦੇ ਆ ਡੇਲੀ। ਸੋ ਆਸਟ੍ਰੇਲੀਆ ਦੇ ਵਿੱਚ ਇਸੇ ਕਰਕੇ ਅਸੀਂ ਕਾਫੀ ਲੰਮੇ ਸਮੇਂ ਤੋਂ ਤੱਕ ਰਹੇ ਸੀ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਬੈਲੈਂਸ ਕੀਤਾ, ਕਿ ਉਹ ਸਾਰਾ ਸਾਲ ਇੱਕ ਤਾਂ ਕਬੱਡੀ ਖੇਡਣੀ ਵੀ ਮੁਸ਼ਕਿਲ ਹੈ ਕੰਮਾਂ ਕਾਰਾਂ ਦੇ ਵਿੱਚ, ਅੱਜ ਕੱਲ੍ਹ ਸਾਰੇ ਲੋਕ ਆਪਣੇ ਆਪਣੇ ਬਿਜ਼ਨਸਾਂ ਦੇ ਵਿੱਚ ਵੀ ਬਿਜ਼ੀ ਆ, ਕੋਈ ਆਪਣੀ ਜੋਬ 'ਚ ਬਿਜ਼ੀ ਆ। ਸੋ ਕੋਸ਼ਿਸ਼ ਇਹ ਕੀਤੀ ਗਈ ਆ ਜਿਹੜਾ ਇਹ ਸੀਜ਼ਨ ਬਣਾਇਆ, ਜਿਸ ਤਰ੍ਹਾਂ ਕਿ ਪਹਿਲਾ ਟੂਰਨਾਮੈਂਟ 11 ਮਾਰਚ ਨੂੰ ਹੋਣ ਜਾ ਰਿਹਾ ਆ, ਸੋ ਇਹੀ ਚੀਜ਼ ਨੂੰ ਨਜ਼ਰ ਰੱਖ ਕੇ ਕਿ ਖਿਡਾਰੀਆਂ ਦੀ ਜਿਹੜੀ ਫਿਟਨੈਸ ਆ ਸਾਰਿਆਂ ਦੀ ਇਕੁਅਲੀ ਮੇਨਟੇਨ ਨਹੀਂ ਹੁੰਦੀ ਹੈ, ਤੇ ਜੇ ਅਸੀਂ ਇੱਕ ਇਹ ਟੂਰਨਾਮੈਂਟਾਂ ਦੀ ਲੜੀ ਇੱਕ ਲੜੀ ਚ ਪਰੋ ਲਈਏ, ਇਹਨਾਂ ਨੂੰ 2 ਮਹੀਨਿਆਂ ਦੇ ਵਿੱਚ ਸਮਾਪਤ ਕਰ ਲਈਏ, ਤਾਂ ਕਿ ਟੀਮਾਂ ਜਿਹੜੀਆਂ ਉਹਨਾਂ ਦਾ ਬੈਲੈਂਸ ਵੀ ਬਣ ਜਾਊਗਾ, ਤਾਂ ਜਿਹੜੇ ਇੱਥੇ ਲੋਕਲ ਖਿਡਾਰੀ ਵੀ ਆ ਉਹ ਵੀ ਸੀਰੀਅਸਲੀ ਜ਼ੋਰ ਮਾਰ ਸਕਦੇ ਆ ਆਪਣੇ ਆਪ ਨੂੰ ਫਿੱਟ ਕਰਨ ਲਈ, ਟ੍ਰੇਨ ਕਰਨੀ, ਕਿਉਂਕਿ ਉਹਨਾਂ ਨੂੰ ਆਲਰੇਡੀ ਪਤਾ ਲੱਗ ਚੁੱਕਿਆ ਸਾਰੇ ਖਿਡਾਰੀ ਜਿਹੜੇ ਤਿਆਰੀ ਕਰ ਰਹੇ ਆ, ਤਾਂ ਕਿ ਜਦੋਂ ਬਾਹਰੋਂ ਜਿਹੜੇ ਖਿਡਾਰੀ ਆ ਕੇ ਉਹਨਾਂ ਦੇ ਨਾਲ ਮਿਕਸ ਹੋਣ, ਉਹਨਾਂ ਦੇ ਵਿੱਚ ਰਲ ਕੇ ਉਹਨਾਂ ਦਾ ਇੱਕ ਵਧੀਆ ਬੈਲੈਂਸ ਤੇ ਵਧੀਆ ਮੈਚ ਜਿਹੜਾ ਹੈ ਉਹ ਹੋ ਸਕੇ।
ਜੀ,
ਸੋ ਇਸ ਤਰੀਕੇ ਨਾਲ ਇਹ ਚੇਂਜਿਸ ਜਿਹੜੀ ਹੈ ਜੀ ਉਹ ਕੀਤੀ ਗਈ ਆ।
ਜੀ, ਕਬੱਡੀ ਦੇ ਵਿੱਚ ਕਾਫੀ ਉਤਰਾਅ ਚੜਾਅ ਆਉਂਦੇ ਰਹਿੰਦੇ ਹੈਗੇ ਆ, ਕਈ ਇਹਦੇ ਉੱਤੇ ਜਿਵੇਂ ਕਹਿ ਲਓ ਕਿ ਇਲਜ਼ਾਮ ਵੀ ਲੱਗਦੇ ਆ ਡਰੱਗਸ ਵਗੈਰਾ ਦੇ, ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਕਿਹੜੇ ਉਪਰਾਲੇ ਕੀਤੇ ਹੋਏ ਆ?
ਬਿਲਕੁਲ ਜੀ, ਜੋ ਡਰੱਗਸ ਹੈਗੇ ਆਪਾਂ ਅਸੀਂ, ਮੈਂ ਪਰਸਨਲੀ ਆਪਣੇ ਤੌਰ ਤੇ, ਸਾਡੀ ਮੇਰੇ ਖਿਆਲ ਸਾਰੀ ਪ੍ਰਬੰਧਕੀ ਜਿਹੜੀ ਕਮੇਟੀ ਹੈਗੀ ਹੈ ਸਾਰੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈ, ਕਿਉਂਕਿ ਕਈ ਵਾਰੀ ਕਈਆਂ ਕੋਚਾਂ ਦਾ ਜਾਂ ਕਈ ਓਰਗਨਾਈਜੇਸ਼ਨਾਂ ਜਿਹੜੀਆਂ ਆ ਉਹਨਾਂ ਦਾ ਵੀ ਹੱਥ ਹੁੰਦਾ ਇਹਨਾਂ ਚੀਜ਼ਾਂ ਦੇ ਮਗਰ, ਭਈ ਸਾਡੀ ਟੀਮ ਜਿੱਤਣੀ ਚਾਹੀਦੀ ਹੈ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਜਾਂਦੇ, ਜਿਹੜੀ ਕਿ ਬੜੀ ਗਲਤ ਸੋਚ ਆ। ਅਸੀਂ ਲੰਮੇ ਸਮੇਂ ਲਈ ਜੇ ਖਿਡਾਰੀਆਂ ਨੂੰ ਮਤਲਬ ਤਿਆਰ ਕਰਨਾ ਜਾਂ ਲੋਕਾਂ ਦੇ ਵਿੱਚ ਇਹਦਾ ਰੁਝਾਨ ਵਧਾਉਣਾ ਆ ਜਾਂ ਆਪਣੇ ਬੱਚੇ ਲਾਉਣੇ ਆ, ਇਹ ਬਿਲਕੁਲ ਡਰੱਗ ਫ੍ਰੀ ਹੋਣੀ ਚਾਹੀਦੀ ਆ ਜੀ, ਇਹਨਾਂ ਨਸ਼ਿਆਂ ਤੋਂ ਬਾਹਰ ਰਹਿਣਾ ਚਾਹੀਦਾ। ਇਹ ਸਿਰਫ ਇੱਕ ਵਹਿਮ ਪਾ ਦਿੱਤਾ ਗਿਆ ਵੀ ਇਹ ਤੋਂ ਬਗੈਰ ਤੁਸੀਂ ਖੇਡ ਨਹੀਂ ਸਕਦੇ, ਆਪਣੇ ਵਧੀਆ ਤਰੀਕੇ ਨਾਲ ਡਾਇਟ ਖਾ ਕੇ ਮਿਹਨਤ ਕਰੋਗੇ ਤਾਂ ਤੁਸੀਂ ਵਧੀਆ ਰਹੋਗੇ, ਲਾਸਟ ਲੌਂਗ ਕਰੋਗੇ ਤੇ ਤੁਹਾਡਾ ਸਰੀਰ ਜਿਹੜਾ ਆ ਉਹ ਮਤਲਬ ਵਧੀਆ ਚੱਲੂਗਾ, ਤੇ ਲੋਕਾਂ ਵਿੱਚ ਵੀ ਹਾਂ ਹੋਊਗਾ ਵੀ ਹਾਂ ਅਸੀਂ ਆਪਣੇ ਬੱਚੇ ਲਾਉਣੇ, ਕਿਉਂਕਿ ਇੱਕ ਲੋਕਾਂ ਵਾਸਤੇ ਐਗਜ਼ਾਮਪਲ ਹੁੰਦਾ ਵੀ ਜੇ ਚੰਗਾ ਖਿਡਾਰੀ ਬਣਨਾ ਕਾਹਤੇ ਚੰਗਾ ਬਣਨਾ, ਸੋ ਉਹ ਇੱਕ ਐਗਜ਼ਾਮਪਲ ਹੋਣਾ ਚਾਹੀਦਾ। ਡਰੱਗ ਜਿਹੜੀ ਅਸੀਂ ਬਿਲਕੁਲ ਇਹਦੇ ਅਗੇਂਸਟ ਆ, ਤੇ ਜੋ ਸਾਡਾ ਵਰਲਡ ਕੱਪ ਵੀ ਹੋਣ ਜਾ ਰਿਹਾ ਜੀ ਉਹਦੇ ਵਿੱਚ ਵੀ ਅਸੀਂ ਬਿਲਕੁਲ ਇਹ ਸਾਡੀ ਕਲੀਅਰਲੀ ਅਨਾਉਂਸਮੈਂਟ ਹੋਊਗੀ, ਅਸੀਂ ਕਰਨ ਵੀ ਜਾ ਰਹੇ ਹਾਂ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ, ਟੋਟਲ ਡਰੱਗ ਫ੍ਰੀ ਹੋਊਗਾ, ਕੋਈ ਇੱਥੇ ਟੀਕੇ ਨਹੀਂ ਲੱਗਣ ਦਿੱਤੇ ਜਾਣਗੇ, ਬਿਲਕੁਲ ਪ੍ਰੋਪਰ ਢੰਗ ਨਾਲ ਮੋਨੀਟਰ ਕੀਤਾ ਜਾਊਗਾ, ਜੋ ਸਾਡੀ ਡਰੱਗ ਟੀਮ ਹੋਊਗੀ ਉਹਨੂੰ ਇਨਫੋਰਮ ਕੀਤਾ ਜਾਊਗਾ, ਤੇ ਸਾਰੀਆਂ ਟੀਮਾਂ ਨੂੰ ਅਸੀਂ ਨੋਟਿਸ ਆਲਰੇਡੀ ਭੇਜ ਦਿੱਤਾ ਗਿਆ ਆ, ਤੇ ਕੋਈ ਵੀ ਖਿਡਾਰੀ ਇਹ ਕੋਸ਼ਿਸ਼ ਨਾ ਕਰੇ ਕਿ ਸ਼ਾਰਟਕਟ ਮਾਰਨ ਦੀ, ਤੇ ਨਾ ਅਸੀਂ ਵੱਜਣ ਦੇਣੀ ਆ, ਤੇ ਅਸੀਂ ਬਿਲਕੁਲ ਡਰੱਗ ਫ੍ਰੀ ਜਿਹੜੀ ਆ ਇਹਨੂੰ ਗੇਮ ਨੂੰ ਅੱਗੇ ਪ੍ਰਮੋਟ
ਜੀ।
ਕਰਨ ਦੇ
ਬਾਸੀ ਸਾਹਿਬ, ਮੇਰਾ ਪ੍ਰਸ਼ਨ ਇਹ ਸੀਗਾ ਕਿ ਕੋਈ ਟੈਸਟ ਵਗੈਰਾ ਹੈਗੇ ਆ ਜਿਹੜੇ ਕਿ ਪਲੇਅਰਸ ਤੁਸੀਂ ਕਰਵਾਓਗੇ ਮੈਂਡੇਟਰੀ?
ਬਿਲਕੁਲ ਜੀ, ਜਿਹੜੇ ਛੋਟੇ ਟੂਰਨਾਮੈਂਟ ਆ ਉਹਨਾਂ ਤੇ ਤਾਂ ਅਸੀਂ ਹਾਲੇ ਜੀ ਨਹੀਂ ਮਤਲਬ ਇਹ ਚੀਜ਼ ਤੇ ਕੀਤਾ, ਉਹਨੂੰ ਮੋਨੀਟਰ ਜ਼ਰੂਰ ਕਲੋਜ਼ਲੀ ਕਰਾਂਗੇ ਵੀ ਕਿਸ ਤਰ੍ਹਾਂ, ਪਰ ਜੋ ਵਰਲਡ ਕੱਪ ਆ ਵਰਲਡ ਕੱਪ ਦੇ ਵਿੱਚ ਡੈਫੀਨੇਟਲੀ ਜਿਹੜਾ ਜੀ ਉਹ ਟੈਸਟ ਅਸੀਂ ਕਰਵਾਵਾਂਗੇ, ਤੇ ਅਸੀਂ 10 ਟੀਮਾਂ ਨੂੰ ਆਲਰੇਡੀ ਨੋਟਿਸ ਭੇਜ ਦਿੱਤਾ, ਸਪੈਸ਼ਲ ਨੋਟ ਹੋਰ ਵੀ ਕੱਢਾਂਗੇ, ਆਪਣੇ ਸਾਰਾ ਮੀਡੀਆ ਉਹਦੇ ਜ਼ਰੀਏ ਵੀ ਮੈਸੇਜ ਪਹੁੰਚਦਾ ਕਰਾਂਗੇ, ਤਾਂ ਕਿ ਕੋਈ ਇਹ ਨਾ ਕਹੇ ਵੀ ਸਾਨੂੰ ਮੈਸੇਜ ਇਸ ਚੀਜ਼ ਦਾ ਮਿਲਿਆ ਨਹੀਂ ਹੈ। ਸੋ ਅਸੀਂ ਪਹਿਲਾਂ ਮਤਲਬ ਪਿਛਲੇ ਸਾਲ ਤੋਂ ਇਹ ਦੱਸਦੇ ਆ ਰਹੇ ਹਾਂ ਵੀ ਜੇ ਉਹ ਸਾਡਾ ਵਰਲਡ ਕੱਪ ਹੋਊਗਾ ਉਹਨੂੰ ਅਸੀਂ ਡਰੱਗ ਫ੍ਰੀ ਕਰਨਾ ਆ। ਸੋ ਪਹਿਲਾਂ ਹੀ ਅਸੀਂ ਬੇਨਤੀ ਕੀਤੀ ਸਾਰਿਆਂ ਨੂੰ ਵੀ ਕੋਸ਼ਿਸ਼ ਕਰੋ ਇੱਕ ਵਧੀਆ ਐਗਜ਼ਾਮਪਲ ਦੇਣ ਦੀ, ਇੱਕ ਆਸਟ੍ਰੇਲੀਆ ਦੇ ਵਿੱਚ ਇੱਕ ਵਧੀਆ ਸਪੋਰਟਿੰਗ ਕੰਟਰੀ ਆ, ਤੇ ਅਸੀਂ ਜੇ ਇਹ ਕੱਪ ਕਰਾਉਣ ਜਾ ਰਹੇ ਹਾਂ ਤਾਂ ਕੁਛ ਨਾ ਕੁਛ ਅਸੀਂ ਚੇਂਜ ਕਰੀਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਬੱਡੀ ਨੂੰ ਦਾਗ ਲੱਗਿਆ ਹੋਇਆ ਉਹਨੂੰ ਕਲੀਨ ਕਰਨ ਦੀ ਕੋਸ਼ਿਸ਼ ਕਰੀਏ। ਕਲੀਨ ਕਿਸ ਤਰ੍ਹਾਂ ਕਰ ਸਕਦੇ? ਸਾਰਿਆਂ ਦੀ ਸਪੋਰਟ ਦੇ ਨਾਲ, ਇੱਕ ਬੰਦਾ ਤਾਂ ਨਹੀਂ ਕਰ ਸਕਦਾ, ਸਾਰੇ ਸਹਿਯੋਗ ਦੇਣ ਤੇ ਆਪਣੇ ਆਪ ਨੂੰ ਕੌਨਫੀਡੈਂਸ ਲੈ ਕੇ ਚੱਲਣ। ਟੀਮਾਂ ਨੂੰ ਵੀ ਇਹੀ ਬੇਨਤੀ ਹੈ ਸਾਡੇ ਵੱਲੋਂ ਤੇ ਬਾਕੀ ਖਿਡਾਰੀਆਂ ਨੂੰ ਵੀ ਗੁਜ਼ਾਰਿਸ਼ ਇਹੀ ਕਰਾਂਗੇ ਜੀ, ਤੇ ਬਾਕੀ ਜਿਹੜਾ ਅਸੀਂ ਫੋਰਸ ਕਰਾਂਗੇ ਉਹ ਆਪਣਾ ਅਲੱਗ ਤੌਰ ਤੇ ਕਰਾਂਗੇ।
ਹਾਂਜੀ, ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਵਰਲਡ ਕੱਪ ਦੀ, ਉਸ ਤੋਂ ਪਹਿਲਾਂ ਸਿੱਖ ਗੇਮਸ ਵੀ ਹੋਣ ਜਾ ਰਹੀਆਂ, ਕਬੱਡੀ ਦਾ ਤਾਂ ਕਾਫੀ ਕਹਿ ਲਓ ਕਿ ਇੱਥੇ ਸਾਨੂੰ ਮੇਲਾ ਦੇਖਣ ਨੂੰ ਮਿਲੇਗਾ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ, ਦੋਨਾਂ ਬਾਰੇ ਥੋੜਾ ਥੋੜਾ ਦੱਸੋ, ਸਿੱਖ ਗੇਮਸ ਦੇ ਵਿੱਚ ਕਬੱਡੀ ਦੀ ਸ਼ਮੂਲੀਅਤ ਕਿਵੇਂ ਰਹੇਗੀ ਤੇ ਵਰਲਡ ਕੱਪ ਕਦੋਂ ਹੋਣ ਜਾ ਰਿਹਾ?
ਜਿਹੜੀ ਸਿੱਖ ਗੇਮਸ ਦੀ ਸ਼ਮੂਲੀਅਤ ਹੈ ਜੀ, ਇਹ ਵੀ ਮੈਂ ਇਹ ਕਹਿ ਸਕਦਾ ਵੀ ਬੜੇ ਦਾਅਵੇ ਨਾਲ ਵੀ ਇਸ ਟਾਈਮ ਬਹੁਤ ਵਧੀਆ ਹੋਊਗੀ। ਕਾਰਨ ਇਹ ਆ ਵੀ ਅਸੀਂ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਕਹਿੰਦੇ ਆ ਰਹੇ ਹਾਂ ਵੀ ਜਿਹੜੇ ਆਹ ਰੌਲੇ ਰੱਪੇ ਚੱਲਦੇ ਹੁੰਦੇ ਜੀ ਆਹ ਖੇਡ ਸਕਦਾ ਨੇ, ਉਹਦੇ ਵਿੱਚ ਜੋ ਨਵੇਂ ਰੂਲਸ ਆ ਜੀ ਉਹ ਵੀ ਅਮੈਂਡ ਕੀਤੇ ਗਏ ਆ, ਜੋ ਵੀਜ਼ਾ ਕੰਡੀਸ਼ਨਾਂ ਬਿਲਕੁਲ ਕੰਪਲੀਟਲੀ ਖਤਮ ਕੀਤੀਆਂ ਗਈਆਂ ਆ, ਤੇ ਉਹਦੇ ਵਿੱਚ ਵੀ 2-2 ਖਿਡਾਰੀ ਪਰ ਟੀਮ ਅਲਾਓ ਕੀਤੇ ਗਏ ਆ, ਜਿਹੜੇ ਮਰਜ਼ੀ ਵੀ ਜਿੱਥੋਂ ਮਰਜ਼ੀ ਕੋਈ ਖਿਡਾਰੀ ਆ ਕੇ ਹਰੇਕ ਟੀਮ ਲਈ 1 ਦਿਨ ਪਹਿਲਾਂ ਵੀ ਆ ਕੇ ਖੇਡ ਸਕਦਾ, ਤੁਹਾਨੂੰ ਟੀਮ ਪਲੇਅਰ ਦੱਸਣਾ ਪਊਗਾ ਵੀ ਆਹ ਖਿਡਾਰੀ ਸਾਡੇ ਨਾਲ ਖੇਡ ਰਿਹਾ, ਆਪਣੀ ਟੀਮ ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪਊਗੀ, ਪਰ ਉਹ ਆ ਬੇਸ਼ੱਕ ਦੀ 1 ਦਿਨ ਪਹਿਲਾਂ ਜਾਵੇ ਆ ਕੇ ਉਹ ਸਿੱਖ ਗੇਮਾਂ ਦੇ ਵਿੱਚ ਕਿਸੇ ਵੀ ਟੀਮ ਵੱਲੋਂ 2 ਖਿਡਾਰੀ ਜਿਹੜੇ ਆ ਬਾਹਰ ਲਈ ਖੇਡ ਸਕਦੇ ਆ। ਸੋ ਉਹਦੇ ਨਾਲ ਸਾਰੀਆਂ ਹੀ ਟੀਮਾਂ ਦਾ ਜੀ ਵਧੀਆ ਬੈਲੈਂਸ ਬਣੂਗਾ, ਤੇ ਇੱਕ ਤਾਂ ਕਿਸੇ ਨੂੰ ਇਹ ਨਹੀਂ ਹੋਊਗਾ ਜੀ ਫਲਾਨਾ ਲੈ ਆਇਆ ਤੇ ਉਹ ਲੈ ਆਇਆ ਤੇ ਮੈਂ ਨਹੀਂ ਲੈ ਕੇ ਤੇ ਉਹ ਖਿਡਾ ਸਕਦਾ, ਜਾਂ ਫਿਰ ਚਾਰ ਖਿਡਾਰੀ ਜਿਹੜੇ ਆ ਜੀ ਦੂਸਰੇ ਸਟੇਟ ਦੇ ਵਿੱਚੋਂ ਜੇ ਕਿਸੇ ਟੀਮ ਬਣਾਉਣੀ ਆ ਉਹ ਇੱਕ ਦੀ ਟੀਮ ਨਹੀਂ ਬਣਦੀ ਤੇ ਉਹ ਉਹਦੇ ਵਿੱਚ ਪਾ ਸਕਦਾ। ਸੋ ਓਵਰਆਲ ਮੇਰੇ ਹਿਸਾਬ ਨਾਲ ਇਹ ਹੋਊਗਾ ਜੀ ਵੀ ਜਿਹੜੀਆਂ 6 ਗੇਮਸ ਆ 6 ਗੇਮਸ ਦਾ ਰਿਜ਼ਲਟ ਵਧੀਆ ਹੋਊਗਾ। ਅਗੇਨ ਮੈਨੇਜਮੈਂਟ ਬੜਾ ਆਪਣੀ ਕੋਸ਼ਿਸ਼ ਵੱਧ ਤੋਂ ਵੱਧ ਵਧੀਆ ਕਰ ਰਹੀ ਆ, ਤੇ ਸਾਡੀ ਸਾਰਿਆਂ ਦੀ ਫਿਰ ਉੱਥੇ ਵੀ ਜੀ ਡਿਊਟੀ ਬਣਦੀ ਆ ਵੀ ਅਸੀਂ ਮੈਨੇਜਮੈਂਟ ਨੂੰ ਅਸੀਂ ਸਾਥ ਕਿੱਦਾਂ ਦੇ ਕੇ ਇਹਨੂੰ ਵਧੀਆ ਬਣਾਉਣਾ ਆ।
ਉਹਦੇ ਬਾਰੇ
ਬਿਲਕੁਲ ਜੀ,
ਥੋੜਾ ਦੱਸੋ, ਵਰਲਡ ਕੱਪ ਕਦੋਂ ਹੋਣ ਜਾ ਰਿਹਾ?
ਬਿਲਕੁਲ ਜੀ, ਵਰਲਡ ਕੱਪ ਜਿਹੜਾ ਅੱਜ 2 ਮਹੀਨੇ ਰਹਿ ਗਿਆ ਜੀ, 22 ਅਪ੍ਰੈਲ ਨੂੰ ਹੋਣ ਜਾ ਰਿਹਾ।
ਹਾਂਜੀ,
ਸੋ ਜਿਹੜੀ ਇਹਦੀ ਜਗ੍ਹਾ ਹੈਗੀ ਆ ਜੀ, ਲੇਕ ਸਾਈਡ ਸਟੇਡੀਅਮ, ਬਹੁਤ ਹੀ ਵਧੀਆ ਸੁੰਦਰ ਜਗ੍ਹਾ ਆ ਸਿਟੀ ਦੇ ਨਾਲ, ਤੇ ਸਟੇਡੀਅਮ ਵੀ ਬਿਲਕੁਲ ਉਹਨਾਂ ਨੇ ਸਾਰਾ ਤਕਰੀਬਨ ਨਵਾਂ ਤਿਆਰ ਕੀਤਾ ਹੋਇਆ ਹੈ, BIS ਦੇ ਥੱਲੇ ਆਉਂਦਾ ਆ। ਸੋ ਬਹੁਤ ਵਧੀਆ ਸਟੇਡੀਅਮ ਆ ਤੇ ਉਮੀਦ ਹੈ ਲੋਕੀ ਇੱਥੇ ਬਹੁਤ ਆਨੰਦ ਮਾਣਨਗੇ। ਲੋਕੇਸ਼ਨ ਵੀ ਵਧੀਆ ਹੈ ਤੇ ਟੀਮਾਂ ਵੀ ਜਿਹੜੀਆਂ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕਰ ਰਹੀਆਂ ਹੈ। ਸੋ ਸਾਰੀਆਂ ਨੂੰ ਸੱਦੇ ਪੱਤਰ ਚੱਲ ਗਏ ਆ ਤੇ ਤਿਆਰੀ ਆਪਣੀ ਆਪਣੀ ਕਰ ਰਹੇ ਆ, ਕੈਂਪ ਸ਼ੈਂਪ ਲੱਗੇ ਆ ਪੰਜਾਬ ਦੇ ਵਿੱਚ, ਬਿਲਕੁਲ ਡੇਲੀ ਮਤਲਬ ਮੈਚ ਚੱਲਦੇ ਆ।
ਅੱਛਾ ਅੱਛਾ
ਸੋ ਉਹ ਵੀ ਬੜੀ ਆਸ ਰੱਖਦੇ ਆ ਜੀ ਕਿ ਸਾਨੂੰ ਟੀਮਾਂ ਜਿਹੜੀਆਂ ਉਹ ਸਾਰਿਆਂ ਦਾ ਬਹੁਤ ਵਧੀਆ ਨਜ਼ਾਰਾ ਆ
ਜੀ। ਇਹੋ ਜਿਹੇ ਉਪਰਾਲੇ ਕਰਨ ਵੇਲੇ ਐਕਸਪੈਂਸਿਸ ਬਹੁਤ ਜ਼ਿਆਦਾ ਆਉਂਦੇ ਆ, ਤੁਹਾਨੂੰ ਕਿੱਥੋਂ ਮਦਦ ਵਗੈਰਾ ਮਿਲਦੀ ਹੈ? ਕੋਈ ਆਸਟ੍ਰੇਲੀਅਨ ਗਵਰਨਮੈਂਟ ਵੀ ਕੋਈ ਫੰਡਿੰਗ ਵਗੈਰਾ ਪ੍ਰੋਵਾਈਡ ਕਰਦੀ ਹੈ ਇਹਦੇ ਵਾਸਤੇ?
ਗਵਰਨਮੈਂਟ ਦੇ ਕੋਲੋਂ ਹਾਲੇ ਸਾਨੂੰ ਫੰਡਿੰਗ ਨਹੀਂ ਆਈ ਜੀ, ਅਸੀਂ ਆਸ ਜ਼ਰੂਰ ਰੱਖਦੇ ਹਾਂ ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਵਰਲਡ ਕੱਪ ਕਰਾਇਆ ਸੀ 2008 ਦੇ ਵਿੱਚ, ਤੇ ਉਦੋਂ ਥੋੜੀ ਜਿਹੀ ਸਾਨੂੰ ਸਪੋਰਟ ਮਿਲੀ ਸੀ, ਮਤਲਬ ਬਹੁਤ ਜ਼ਿਆਦਾ ਤਾਂ ਨਹੀਂ ਸੀਗੀ, $10,000 ਉਸ ਟਾਈਮ ਤੇ ਸਾਨੂੰ ਦਿੱਤਾ ਸੀਗਾ ਆਪਣੇ ਮਲਟੀਕਲਚਰ ਵਾਲਿਆਂ ਨੇ। ਸੋ ਅਸੀਂ ਐਤਕੀ ਵੀ ਆਸ ਰੱਖਦੇ ਹਾਂ ਕਿਉਂਕਿ ਵੱਡੀ ਇਵੈਂਟ ਆ, ਐਤਕੀ ਉਸ ਨਾਲੋਂ ਕਾਫੀ ਵੱਡੀ ਹੋਣ ਜਾ ਰਹੀ ਆ, ਤੇ ਬਾਕੀ ਆਪਣੇ ਕੋਲ ਪ੍ਰਾਈਵੇਟ ਸਪੋਂਸਰ ਕਾਫੀ ਆ ਰਹੇ ਜੀ। ਆਪਣੀ ਕਮਿਊਨਿਟੀ ਬੜੀ ਖੁਸ਼ੀ ਦੀ ਗੱਲ ਹੈ, ਸਾਡੀ ਕਮਿਊਨਿਟੀ ਬੜੀ ਤਰੱਕੀ ਕਰ ਰਹੀ ਆ, ਬੜੇ ਬਿਜ਼ਨਸ ਪਰਮਾਤਮਾ ਦੀ ਮਿਹਰ ਦੇ ਨਾਲ ਜਾਂ ਹਾਰਡ ਵਰਕ ਸਦਕਾ ਬੜੀ ਤਰੱਕੀਆਂ ਕਰ ਰਹੇ, ਵੱਡੇ ਵੱਡੇ ਬਿਜ਼ਨਸ ਬਣ ਰਹੇ ਆ। ਸੋ ਉਹ ਵੀ ਆਪਾਂ ਨੂੰ ਕਾਫੀ ਸਪੋਰਟ ਕਰ ਰਹੇ ਆ, ਤੇ ਅਸੀਂ ਹਰ ਇੱਕ ਨੂੰ ਅਪਰੋਚ ਵੀ ਕਰ ਰਹੇ ਹਾਂ ਬਿਜ਼ਨਸ ਵਾਲੇ ਨੂੰ, ਛੋਟੇ ਵੱਡੇ ਨੂੰ, ਕਿਉਂ ਸਾਡੇ ਲਈ ਤਾਂ ਸਾਰੇ ਜੀ ਮਤਲਬ ਵੈਲਿਊਬਲ ਹੈਗੇ ਆ। ਸੋ ਸਪੋਰਟ ਜਿਹੜੀ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਜੀ, ਬਹੁਤ ਹੀ ਵਧੀਆ ਹੰਗਾਰਾ ਜਿਹੜਾ ਸਾਨੂੰ ਕਮਿਊਨਿਟੀ ਵੱਲੋਂ ਆ ਰਿਹਾ ਆ, ਤੇ ਕੁਛ ਸਰਕਾਰੀ ਦੌਰਾਨ ਵੀ ਗੱਲਾਂ ਬਾਤਾਂ ਜਿਹਨਾਂ ਦੇ ਨਾਲ ਚੱਲ ਰਹੀਆਂ ਤੇ ਉਹ ਵੀ ਸਾਨੂੰ ਵਾਅਦਾ ਕਰ ਰਹੇ ਆ ਤੇ ਸਪੋਰਟ ਕਰਨਗੇ ਜ਼ਰੂਰ। ਸੋ ਸਾਡਾ ਏਮ ਇਹ ਆ ਜੀ ਵੀ ਇੱਕ ਜਿਹੜਾ ਸ਼ੋਅ ਆ ਉਹਨੂੰ ਇੱਕ ਵਧੀਆ ਤਰੀਕੇ ਦੇ ਨਾਲ ਕਰਨਾ ਆ। ਸੋ ਜੋ ਕਬੱਡੀ ਦੇ ਨਾਲ ਨਾਲ ਜੀ ਉਸੇ ਦਿਨ ਸ਼ਾਮ ਨੂੰ ਇੱਕ ਰੰਗਾ ਰੰਗ ਪ੍ਰੋਗਰਾਮ ਵੀ ਜਿਹੜਾ ਹੋਣਾ ਜਦੋਂ ਟੂਰਨਾਮੈਂਟ ਮੁੱਕੂਗਾ, ਤੇ ਉਸ ਤੋਂ ਬਾਅਦ ਜੈਜ਼ੀ ਵੀ ਤੇ ਮਿਸ ਪੂਜਾ ਦਾ ਵੀ ਸ਼ੋਅ ਜਿਹੜਾ ਉਸੇ ਗਰਾਊਂਡ ਦੇ ਵਿੱਚ ਉਸੇ ਟਾਈਮ ਤੇ ਪ੍ਰੈਜੈਂਟੇਸ਼ਨ ਸਮਾਪਤ ਹੁੰਦੀ, ਸਾਰੀ ਢੋਲ ਖੜਕਣਗੇ ਉੱਥੇ, ਤੇ ਜਿਹਦਾ ਕਿ ਲੋਕ ਮਤਲਬ ਆਨੰਦ ਮਾਣਨਗੇ। ਇੱਕ ਬਿਲਕੁਲ ਮਤਲਬ ਵੱਖਰੀ ਕਿਸਮ ਦਾ ਜਿਹੜਾ ਇਹ ਮੇਲਾ ਕਰਾਉਣ ਦੀ ਅਸੀਂ ਮਤਲਬ ਪੂਰੀ ਆਪਣੀ ਸਾਡੀ ਟੀਮ ਜਿਹੜੀ ਹੈਗੀ ਆ ਤੇ 7-8 ਮੈਂਬਰੀ ਸਾਡੀ ਟੀਮ ਆ ਜਿਹੜੀ ਪੂਰਾ ਜ਼ੋਰ ਲਾ ਰਹੀ ਆ ਜੀ, ਸਾਰੇ ਬੰਦੇ ਐਕਸਪੀਰੀਅੰਸ ਆ।
ਠੀਕ ਹੈ ਜੀ, ਤੇ ਜਿਵੇਂ ਕਿ ਮਿਸ ਪੂਜਾ ਤੇ ਜੈਜ਼ੀ ਬੀ ਵਗੈਰਾ ਆ ਰਹੇ ਹੈਗੇ ਆ, ਉਹਨਾਂ ਨੂੰ ਵੀ ਤੁਸੀਂ ਬੇਨਤੀ ਕੀਤੀ ਹੈ ਕਿ ਗਾਣੇ ਜਿਹੜੇ ਹੈਗੇ ਆ ਸੱਭਿਆਚਾਰਕ ਗਾਏ ਜਾਣ, ਕਿਵੇਂ ਤੁਸੀਂ ਡਰੱਗਸ ਕੰਟਰੋਲ ਕਰ ਰਹੇ ਹੋ, ਇੱਦਾਂ ਉੱਧਰ ਵੀ ਕੰਟਰੋਲ ਕਰਨਾ ਜ਼ਰੂਰੀ ਹੈਗਾ?
ਬਿਲਕੁਲ ਬਿਲਕੁਲ ਜੀ, ਬਹੁਤ ਸਾਫ਼ ਸੁਥਰੇ ਗਾਣੇ ਆ ਜੀ ਇਹਨਾਂ ਦੇ ਗਾਇਕਾਂ ਦੇ, ਤੇ ਜਿਹੜੇ ਮਤਲਬ ਬਗੈਰ ਡਰੱਗ ਤੋਂ ਜਾਂ ਗੰਦੇ ਗਾਣਿਆਂ ਤੋਂ ਬਗੈਰ ਇਹਨਾਂ ਦੇ ਕੋਲ ਗੀਤ ਬਹੁਤ ਸਾਰੇ ਹੈਗੇ ਆ ਜਿਹਨਾਂ ਦੇ ਨਾਲ ਸਾਡੀ ਪਬਲਿਕ ਮੇਰਾ ਖਿਆਲ ਵੀ ਬਹੁਤ ਵਧੀਆ ਆਨੰਦ ਮਾਣ ਸਕਦੀ ਆ, ਕਿਉਂਕਿ ਸਾਡਾ ਕਲਚਰ ਬੜਾ ਰਿਚ ਆ ਜੀ ਕਿ ਇਹ ਤਾਂ ਹੈ ਨੀ ਵੀ 2-4 ਗੀਤ ਉਹੀ ਆ ਜਿਹੜੇ ਅਸੀਂ ਉਹੀ ਸੁਣਾਉਂਦੇ ਹਾਂ, ਬਹੁਤ ਸਾਰੇ ਹੋਰ ਗੀਤ ਆ ਜਿਹਨਾਂ ਨੂੰ ਲੱਚਰਪੁਣੇ ਤੋਂ ਬਗੈਰ ਆਪਾਂ ਲੋਕਾਂ ਨੂੰ ਐਂਟਰਟੇਨ ਕਰ ਸਕਦੇ ਹਾਂ, ਤੇ ਸਾਨੂੰ ਉਸੇ ਤਰੀਕੇ ਨਾਲ ਕਰਨਾ ਚਾਹੀਦਾ। ਸੋ ਸਾਡੀ ਪੁਰਜ ਔਰ ਬੇਨਤੀ ਹੋਊਗੀ ਜੀ ਆਪਣੇ ਜੈਜੀ ਬੀ ਸਾਹਿਬ ਉਹਨਾਂ ਨੂੰ ਤੇ ਆਪਣੀ ਮਿਸ ਪੂਜਾ ਉਹਨਾਂ ਨੂੰ ਵਧੀਆ ਸੱਭਿਆਚਾਰਕ ਜਿਹੜੇ ਆ ਗੀਤ ਉਦੋਂ ਨੂੰ ਇੱਕ ਐਗਜ਼ਾਮਪਲ ਸੈੱਟ ਕੀਤਾ ਜਾਵੇ, ਜਿਸ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕਰਨੀ ਹੈ ਕਬੱਡੀ ਦੇ ਵਿੱਚ, ਉਸੇ ਹੀ ਤਰੀਕੇ ਦੇ ਨਾਲ ਗਾਇਕੀ ਦੇ ਵਿੱਚ ਬਿਲਕੁਲ ਪੇਸ਼ ਕੀਤਾ ਜਾਵੇ ਤਾਂ ਬਹੁਤ ਸਾਡੇ ਮੈਲਬਮ ਵਾਸਤੇ ਜੀ ਇੱਕ।
ਮੇਰੇ ਵੱਲੋਂ ਇੱਕ ਨਿੱਜੀ ਕੁਐਸਚਨ ਹੈਗਾ ਕਿ ਜਿਹੜੇ ਕਬੱਡੀ ਦੇ ਧੁਰੰਦਰ, ਜਿਹੜੇ ਕਿ ਵੈਟਰਨਸ ਅਸੀਂ ਕਹਿ ਸਕਦੇ ਹਾਂ ਤੁਹਾਡੇ ਵਰਗੇ ਜਾਂ ਹੋਰ ਜਿਹੜੇ ਹੈਗੇ ਆ ਜਿਹੜੇ ਪਹਿਲਾਂ ਕਬੱਡੀ ਖੇਡਦੇ ਰਹੇ ਆ, ਉਹਨਾਂ ਵਾਸਤੇ ਵੀ ਕੋਈ ਸ਼ੋਅ ਮੈਚ ਵਗੈਰਾ ਕਰਵਾਓਗੇ? ਕਿਉਂਕਿ ਉਹਨਾਂ ਦੇ ਜਦੋਂ ਬਾਹਰ ਬੈਠੇ ਹੁੰਦੇ ਆ ਪੂਰਾ ਜ਼ੋਰ ਲਗਾ ਰਹੇ ਹੁੰਦੇ ਆ, ਇੱਕ ਛੋਟਾ ਜਿਹਾ ਕੋਈ ਸ਼ੋਅ ਮੈਚ ਵਗੈਰਾ ਉਹਨਾਂ ਦਾ ਵੀ ਕਰਵਾ ਦਿਓ।
ਉਹ ਕੁਐਸਚਨ ਤੁਹਾਡਾ ਵੀ ਵਧੀਆ ਆ ਜੀ, ਤੇ ਮਤਲਬ ਆਈਡੀਆ ਵੀ ਬਹੁਤ ਵਧੀਆ ਆ, ਸਿਰ ਮੱਥੇ ਆ, ਪਰ ਇਸ ਟਾਈਮ ਅਸੀਂ ਉਹਨਾਂ ਨੂੰ ਮੋਟੀਵੇਟ ਕਰਾਂਗੇ ਜੀ, ਉਹਨਾਂ ਨੂੰ ਮਤਲਬ ਉਹਨਾਂ ਜੋਸ਼ ਭਰਾਂਗੇ ਇਸ ਟਾਈਮ ਤੇ, ਤਾਂ ਕਿ ਅਗਲੀ ਵਾਰ ਨੂੰ ਜਿਹੜੀ ਆ, ਕਿਉਂਕਿ ਲੜਕੀਆਂ ਦੀਆਂ ਟੀਮਾਂ ਦੀ ਵੀ ਸਾਨੂੰ ਆਈ ਸੀਗੀ ਬੇਨਤੀ ਵੀ ਟੂਰਨਾਮੈਂਟ ਕਰਾਇਆ, ਕਿਉਂਕਿ ਇੱਕਦਮ ਕਿਸੇ ਚੀਜ਼ ਨੂੰ ਜ਼ਿਆਦਾ ਗਰੋ ਕਰਨਾ ਮੇਰਾ ਖਿਆਲ ਕੁਝ ਸਾਡੇ ਵਾਸਤੇ ਵੀ ਠੀਕ ਨਹੀਂ ਹੋਊਗਾ, ਓਵਰਲੋਡ ਹੋਊਗਾ, ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੋ ਤੁਹਾਡੇ ਕਹਿਣ ਮੁਤਾਬਕ ਜੀ ਉਹ ਚੀਜ਼ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ, ਸ਼ੋਅ ਤੇ ਐਗਜ਼ਾਮਪਲ ਵੀ ਹੋ ਸਕੂਗਾ ਵੀ ਜੇ ਇੰਨੇ ਵੱਡੇ ਵੱਡੇ ਖੇਡ ਸਕਦੇ। ਬਿਲਕੁਲ ਬਿਲਕੁਲ ਜੀ, ਹਾਂਜੀ, ਵੈਸੇ ਸਾਡੀ ਉਦਾਂ ਵੈਸੇ ਕੋਸ਼ਿਸ਼ ਹੈਗੀ ਆ ਜੀ, ਕੋਸ਼ਿਸ਼ ਜਿਹੜੇ ਆਪਣੇ ਸੀਨੀਅਰ ਮੈਂਬਰਸ ਹੈਗੇ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦਾ ਸਨਮਾਨ ਵਗੈਰਾ ਕੀਤਾ ਜਾਵੇ, ਤਾਂ ਕਿ ਉਹਨਾਂ ਦੀ ਸ਼ਮੂਲੀਅਤ ਕੀਤੀ ਜਾਵੇ, ਤੇ ਨਾਲੇ ਆਸਟ੍ਰੇਲੀਆ ਵਰਗਾ ਕੰਟਰੀ ਉਹਨੂੰ ਦਿਖਾਈਏ ਵੀ ਅਸੀਂ ਕਿੱਥੇ ਰਹੇ ਹਾਂ ਤੇ ਕਿੱਧਰ ਦੀ ਕਿਹੜੀ ਡਾਇਰੈਕਸ਼ਨ ਨੂੰ ਜਾ ਰਹੇ ਹਾਂ।
ਤੇ ਇਸ ਤਰ੍ਹਾਂ ਹੀ ਗੱਲ ਕਰਦੇ ਹਾਂ ਆਪਾਂ ਕਿ ਆਪਾਂ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਇਹਨਾਂ ਦੀਆਂ ਗੇਮਸ ਜਿਹੜੀਆਂ ਹੈਗੀਆਂ ਇਹ ਸਾਡੀ ਜਿਹੜੀ ਕਬੱਡੀ ਹੈਗੀ ਹੈ ਇਹਨੂੰ ਵੀ ਹੁਣ ਬਾਹਰ ਲੈ ਕੇ ਜਾਣ ਦੀ ਲੋੜ ਹੈਗੀ ਹੈ। ਤੁਸੀਂ ਇਹਦੇ ਵਾਸਤੇ ਵੀ ਕੋਈ ਉਪਰਾਲਾ ਕਰ ਰਹੇ ਹੋ ਕਿ ਇਸਨੂੰ ਆਸਟ੍ਰੇਲੀਅਨ ਨੈਸ਼ਨਲ ਲੈਵਲ ਦੇ ਉੱਤੇ ਰਿਕੋਗਨੀਸ਼ਨ ਮਿਲੇ?
ਦੇਖੋ ਜੀ, ਜਿਹੜੀ ਨੈਸ਼ਨਲ ਲੈਵਲ ਤੇ ਰਿਕੋਗਨੇਸ਼ਨ ਬਿਲਕੁਲ ਸਾਨੂੰ ਮਿਲ ਸਕਦੀ ਆ, ਕੋਈ ਮੇਰਾ ਖਿਆਲ ਏਡਾ ਔਖਾ ਕੰਮ ਨਹੀਂ ਹੈ, ਪਰ ਪਹਿਲੋਂ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਬਣਦੀ ਆ ਉਹ ਸਾਡੀ ਹੈਗੀ ਯੂਨਿਟੀ। ਯੂਨਿਟੀ ਸਾਡੀ ਬੜੀ ਹੈਗੀ, ਜੇ ਇੱਕ ਬੰਦਾ ਚੰਗਾ ਕੰਮ ਕਰਦਾ ਤੇ ਦੂਜਾ ਉਹਦੇ ਨਾਲ ਨਾ ਸਹਿਮਤ ਹੋਵੇ ਫਿਰ ਯੂਨਿਟੀ ਸਾਡੀ ਰਿਕੋਗਨੇਸ਼ਨ ਬੜੀ ਮੁਸ਼ਕਿਲ ਆ, ਕਿਉਂਕਿ ਅਸੀਂ ਇੱਕ ਨੇ ਰਿਕੋਗਨੇਸ਼ਨ ਕਰਾਉਣ ਜਾਣਾ ਤੇ ਦੂਜੇ ਨੇ ਰੋਕਣ ਜਾਣਾ ਆ। ਸੋ ਇਹਦੇ ਸੰਬੰਧ ਦੇ ਵਿੱਚ ਵੀ ਅਸੀਂ ਰਾਉਂਡ ਦਾ ਵਰਲਡ ਆਪਣੀ ਕੋਸ਼ਿਸ਼ ਪੂਰੀ ਕੀਤੀ ਆ, ਜਿਹੜੀ ਕਿ ਮੈਂ ਕਹਿ ਸਕਦਾ ਬੜੀ ਖੁਸ਼ ਕਰਦੀ ਆ। ਅਸੀਂ ਤਕਰੀਬਨ ਸਾਰੀਆਂ ਕੰਟਰੀਆਂ ਦੇ ਵਿੱਚ ਜੇ ਦੋ ਦੋ ਤਿੰਨ ਤਿੰਨ ਫੈਡਰੇਸ਼ਨ ਹੈਗੀਆਂ ਕੰਟਰੀ, ਫਰਜ਼ ਕੀਤਾ ਇੰਡੀਆ ਲਾ ਲਓ ਜਾਂ ਇੰਗਲੈਂਡ ਆ ਤੇ ਕੈਨੇਡਾ ਦੇ ਵਿੱਚ ਵੀ ਆ, ਅਸੀਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜੀ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਕੱਠੇ ਕਰਕੇ ਇੱਕ ਬੈਨਰ ਦੇ ਥੱਲੇ ਟੀਮ ਲੈ ਕੇ ਆਓ, ਕਿਉਂਕਿ ਸਾਡਾ ਭਾਈਚਾਰਾ ਤਾਂ ਸਾਰਿਆਂ ਦੇ ਨਾਲ ਹੀ ਆ, ਅਸੀਂ ਨੀ ਚਾਹਵਾਂਗੇ ਵੀ ਇਹਨੂੰ ਪਿੱਛੇ ਛੱਡ ਦਈਏ, ਇਹਨੂੰ ਮੋਹਰੇ ਕਰ ਦਈਏ। ਸੋ ਉਹ ਜੇ ਅਸੀਂ ਇਹੋ ਜਿਹੀ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਫਿਰ ਏਦਾਂ ਜੀ ਇਹ ਜਿਹੜੀ ਕਬੱਡੀ ਦੀ ਰੈਕਗਨੇਸ਼ਨ ਸਾਡੀ ਜਾਂ ਆਸਟ੍ਰੇਲੀਆ ਦੇ ਵਿੱਚ ਜਾਂ ਵਰਲਡ ਵਾਈਡ ਆ, ਫਿਰ ਕੋਈ ਸੰਭਵ ਨਹੀਂ ਹੈ। ਸਾਰਿਆਂ ਦੇ ਸਾਰੇ ਜਿਹੜੇ ਆਪਣੇ ਪ੍ਰਬੰਧਕ ਕਲੱਬ ਜਿਹੜੇ ਨਾਲ ਮਾਤੀ ਸੰਬੰਧ ਆਪਣੇ ਆਪਣੇ ਕਲੱਬ ਦੀ ਲੁਕਾਫਤ ਕਰਨ, ਪਰ ਜਦੋਂ ਕਬੱਡੀ ਦੀ ਗੱਲ ਹੁੰਦੀ ਆ ਆਪਾਂ ਇੱਕ ਬੈਨਰ ਥੱਲੇ ਇਕੱਠੇ ਹੋਈਏ, ਯੂਨਿਟੀ ਜਿਹੜੀ ਆ ਸਾਨੂੰ ਬਹੁਤ ਛੇਤੀ ਅੱਗੇ ਲਿਜਾ ਸਕਦੀ ਆ ਔਰ ਸਾਰਿਆਂ ਦੀ ਉਹਦੇ ਵਿੱਚ ਪ੍ਰਮੋਸ਼ਨ ਤੇ ਤਰੱਕੀ ਹੋ ਸਕਦੀ ਆ। ਸੋ ਇਸੇ ਤਰੀਕੇ ਨਾਲ ਸਾਡੀ ਜਿਹੜੀ ਆ ਜੀ ਰੈਕਗਨੇਸ਼ਨ ਅਸੀਂ ਸੌਖੇ ਤਰੀਕੇ ਨਾਲ ਕਰਾ ਸਕਦੇ।
ਜਿਵੇਂ ਕਿ ਤੁਸੀਂ ਕਿਹਾ ਸੀ ਫੰਡਿੰਗ ਵਾਲਾ ਮਸਲਾ ਵੀ ਇਹਦੇ ਨਾਲ ਹੀ ਹੱਲ ਹੋ ਜਾਏਗਾ, ਜਦੋਂ ਇਹ ਰਿਕੋਗਨੀਸ਼ਨ ਮਿਲ ਜਾਏਗੀ ਤਾਂ ਫੰਡਿੰਗ ਵੀ ਸਹਿਜੇ ਹੀ ਮਿਲ ਸਕਦੀ ਹੈਗੀ ਆ।
ਬਿਲਕੁਲ ਬਿਲਕੁਲ ਜੀ, ਗੇਮ ਜਿਹੜੀ ਆ ਜੀ ਬੜੀ ਇੰਟਰਸਟਿੰਗ ਆ, ਜਦ ਤੁਸੀਂ ਗੋਰਿਆਂ ਦੇ ਨਾਲ ਗੱਲ ਕਰਦੇ ਆ ਤਾਂ ਉਹ ਸਾਰੇ ਗੋਰੇ ਦੇਖਦੇ ਵੀ ਆ, ਉਹ ਕਹਿ ਰਹੇ ਆ ਵੀ ਇਸ ਚੀਜ਼ ਦੀ ਪੋਟੈਂਸ਼ੀਅਲ ਹੈ, ਪਰ ਇਸ ਸਿਸਟਮ ਨੂੰ ਅਡੋਪਟ ਕਰਨ ਦੀ ਲੋੜ ਹੈ। ਤਾਂ ਇਹਦੇ ਵਿੱਚ ਕੁਛ ਜਿਹੜੇ ਜੀ ਜਿਹੜਾ ਨਵੇਂ ਚਿਹਰੇ ਜਾਂ ਯੰਗ ਬਲੱਡ, ਸਾਡੇ ਕਾਫੀ ਯੰਗਸਟਰ ਹੈਗੇ ਆ ਜਿਹਨਾਂ ਨੂੰ ਅਸੀਂ ਵੀ ਜਾਣਦੇ, ਹੋਰ ਵੀ ਮੈਂਬਰ ਜਾਣਦੇ ਹੋਣਗੇ, ਜਿਹਨਾਂ ਨੂੰ ਮੌਕਾ ਨਹੀਂ ਮਿਲਦਾ, ਜਿਹਨਾਂ ਦੇ ਕੋਲ ਕਾਫੀ ਸਕਿੱਲ ਆ, ਟੈਲੈਂਟ ਵੀ ਹੈਗਾ ਆ। ਚਲੋ ਸਾਡੇ ਕੋਲ, ਮੈਂ ਇਹ ਕਹਿ ਸਕਦਾ ਖੁਸ਼ੀ ਦੀ ਗੱਲ ਹੈ ਵੀ ਮੈਂ ਉੱਪਰ ਤੱਕ ਕੰਮ ਕੀਤਾ ਜੀ, ਓਲੰਪਿਕ ਤੱਕ ਅੰਦਰ ਲਿੰਕ ਵੀ ਹੈਗੇ ਆ, ਅਸੀਂ ਉਹ ਲਿੰਕ ਵੀ ਯੂਜ਼ ਕਰ ਸਕਦੇ ਹਾਂ ਤੇ ਆਪਣੇ ਯੰਗਸਟਰਾਂ ਨੂੰ ਮਤਲਬ ਵਿੱਚ ਲਿਆ ਕੇ ਨਵੇਂ ਤਰੀਕੇ ਵਰਤ ਕੇ। ਗੋਰੇ ਇਹਦੇ ਵਿੱਚ ਬਹੁਤ ਆਉਣਗੇ, ਤੁਸੀਂ ਦੇਖੋ ਜੀ ਜੈਰੋ ਜਿਹੜਾ ਕਬੱਡੀ ਖੇਲ ਰਿਹਾ, ਮੈਕਸੀਕਨ ਬ੍ਰਦਰ ਦੋਨੋਂ ਆ, ਕਿੱਡੇ ਮਤਲਬ ਕਿੰਨੀ ਸ਼ੌਂਕ ਦੇ ਨਾਲ ਕਬੱਡੀ ਖੇਲ, ਮੇਰਾ ਖਿਆਲ ਬਈ ਜਿਸ ਤਰੀਕੇ ਨਾਲ ਉਹ ਕਬੱਡੀ ਪੰਡਾਲ ਚ ਆ ਕੇ ਪ੍ਰਮੋਟ ਕਰਦੇ ਆ, ਮੇਰਾ ਖਿਆਲ ਵੀ ਸਾਡਾ ਕੋਈ ਪੰਜਾਬੀ ਖਿਡਾਰੀ ਹੋਰ ਉਸ ਤਰੀਕੇ ਨਾਲ ਇਸ ਕਬੱਡੀ ਨੂੰ ਸੈਲ ਨਹੀਂ ਕਰਦਾ। ਹਾਲਾਂਕਿ ਸਾਡੇ ਖਿਡਾਰੀ ਉਦੋਂ ਵੀ ਕਈ ਵਧੀਆ ਹੈਗੇ ਆ, ਪਰ ਉਹਨਾਂ ਦੇ ਕੋਲ ਜਾਂ ਤਾਂ ਉਹ ਉਸ ਤਰੀਕੇ ਦੇ ਨਾਲ ਗਰੋ ਨਹੀਂ ਹੋਏ, ਜਾਂ ਉਹਨਾਂ ਨੂੰ ਉਹ ਐਟਮੋਸਫੀਅਰ ਮਿਲਿਆ ਨਹੀਂ, ਜਾਂ ਉਹਨਾਂ ਦਾ ਉਸ ਤਰੀਕੇ ਦੀ ਸੋਚ ਨਹੀਂ ਹੈ। ਸੋ ਇਹ ਚੀਜ਼ਾਂ ਵੀ ਸਾਨੂੰ ਸੋਚਣੀਆਂ ਕਿ ਜਦੋਂ ਗੇਮ ਨੂੰ ਪ੍ਰਮੋਟ ਕਰਨਾ ਕਿੱਦਾਂ ਮੋਟੀਵੇਟ ਕਰਨਾ ਲੋਕਾਂ ਨੂੰ, ਇਹ ਨਹੀਂ ਵੀ ਸਿਰਫ ਆਪਾਂ ਕਬੱਡੀ ਦੀਆਂ ਰੇਡਾਂ ਪਾ ਕੇ ਨਹੀਂ ਬਾਹਰ ਨਿਕਲਣਾ, ਯੰਗਸਟਰਾਂ ਨੂੰ ਜਾਂ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਹਨ ਉਹਨਾਂ ਦੇ ਵਿੱਚ ਕਿੱਦਾਂ ਇਸ ਚੀਜ਼ ਨੂੰ ਮਤਲਬ ਅਸੀਂ ਜਜ਼ਬਾ ਜਾਂ ਜੋਸ਼ ਕਿਸ ਤਰ੍ਹਾਂ ਪਾਉਣਾ, ਕਿ ਲੇਡੀਜ਼ ਜਿਹੜੀਆਂ ਆ, ਸਾਡੀ ਬੜੀ ਖੁਸ਼ੀ ਦੀ ਗੱਲ ਹੈ ਜੀ ਆਸਟ੍ਰੇਲੀਆ ਦੇ ਵਿੱਚ ਸਾਰੇ ਆਪਣੇ ਫੀਮੇਲਸ ਵੀ ਆਉਂਦੀਆਂ ਆ ਦੇਖਣ, ਤੇ ਕੈਨੇਡਾ ਦੇ ਵਾਲਿਆਂ ਨੇ ਕਈ ਵਾਰੀ ਗੱਲ ਕੀਤੀ ਵੀ ਤੁਹਾਡਾ ਮਾਹੌਲ ਬਹੁਤ ਵਧੀਆ। ਸੋ ਅਸੀਂ ਆ ਸਕਦੇ ਹਾਂ ਸਾਡਾ ਜਿਹੜਾ ਮਾਹੌਲ ਵਧੀਆ ਜੀ ਹੋਰ ਵੀ ਸਟਰੋਂਗ ਬਣੇ, ਜਿਸ ਤਰ੍ਹਾਂ ਆਸਟ੍ਰੇਲੀਅਨ ਕਲਚਰ ਹੈਗਾ ਜੋ ਲੇਡੀਜ਼ ਜਾਂ ਫੈਮਲੀਆਂ ਦੇ ਤੌਰ ਤੇ ਫੁੱਟਬਾਲ ਜਾਂ ਕ੍ਰਿਕਟ ਵਗੈਰਾ ਸਾਰੇ ਹੋਰ ਵੀ ਗੇਮਾਂ ਦੇਖਣ ਜਾਂਦੇ ਆ, ਤੋ ਸਾਡੇ ਬੱਚੇ ਜਾਂ ਛੋਟੇ ਬੱਚੇ ਜਾਂ ਸਾਡੀਆਂ ਭੈਣਾਂ ਜਾਂ ਬੇਟੀਆਂ ਜਿਹੜੀਆਂ ਆ ਮਾਵਾਂ ਸਾਰੇ ਰਲ ਕੇ ਆਉਣ ਆਪਣੇ ਬੱਚਿਆਂ ਨੂੰ ਐਨਕਰੇਜ ਕਰਨ।
ਬਾਸੀ ਸਾਹਿਬ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸ਼ੁਭ ਇੱਛਾਵਾਂ, ਜਿਹੜੇ ਵੀ ਟੂਰਨਾਮੈਂਟ ਹੋ ਰਿਹਾ ਉਸ ਤੋਂ ਬਾਅਦ ਸਿੱਖ ਗੇਮਸ ਆ ਰਹੀਆਂ, ਉਸ ਤੋਂ ਬਾਅਦ ਜਿਹੜਾ ਵਰਲਡ ਕੱਪ ਕਰਵਾਉਣ ਜਾ ਰਹੇ ਹੋ, ਸਾਰਿਆਂ ਵਾਸਤੇ ਹੀ ਬਹੁਤ ਬਹੁਤ ਸ਼ੁਭ ਇੱਛਾਵਾਂ SBS ਦੀ ਪੰਜਾਬੀ ਟੀਮ ਵੱਲੋਂ ਜੀ।
ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ MP ਸਿੰਘ ਜੀ, ਤੇ ਇੱਕ ਮੈਂ ਨਾਲ ਦੋ ਹੋ ਰਿਹਾ ਜਾਂਦਾ ਜਾਂਦਾ, ਤੇ ਜੋ ਵਰਲਡ ਕੱਪ ਤੋਂ ਬਾਅਦ ਜੀ ਵੀਕ ਬਾਅਦ ਦੇ ਵਿੱਚ ਜੋ ਬ੍ਰਿਸਬਨ ਇੰਡੋਜ਼ ਆਪਣੇ ਗੁਰਦੁਆਰਾ ਸਾਹਿਬ ਦੀ ਸੰਸਥਾ ਹੈਗੀ ਆ, ਉਹ ਵੀ ਬਹੁਤ ਵੱਡਾ ਟੂਰਨਾਮੈਂਟ ਕਰਾਉਣ ਜਾ ਰਹੇ ਆ ਪਹਿਲੀ ਵਾਰੀ, ਤੇ ਨਾਲ ਹੀ ਬਲਬੁਲਗੇ ਦੇ ਵਿੱਚ ਉਹ 4-5 ਟੂਰਨਾਮੈਂਟ ਕਾਫੀ ਵੱਡੇ ਹੋਣਗੇ, ਜਿਹੜੇ ਕਿ ਸਟਾਰ ਖਿਡਾਰੀ ਇੱਥੇ ਆਇਆਂ ਦੇ ਦੌਰਾਨ ਉਹ ਸਾਰੇ ਜਿਹੜੇ ਖੇਡੇ ਜਾਣਗੇ। ਸੋ ਅਸੀਂ ਆ ਸਕਾਂਗੇ ਕਿ ਜਿਹੜੇ ਜਿਹੜੇ ਵੀ ਸ਼ਹਿਰ ਦੇ ਵਿੱਚ ਆਪਣੇ ਪ੍ਰੋਗਰਾਮ ਨੂੰ ਸੁਣਦੇ ਆ, ਸੋ ਉਹ ਮਤਲਬ ਉਸ ਚੀਜ਼ ਨੂੰ ਆਪਣੇ ਆਪ ਨੂੰ ਅਲਰਟ ਰੱਖਣ, ਤੇ ਹੋਰ ਮੈਸੇਜ ਜਿਹੜਾ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਦਿੰਦੇ ਜਾਵਾਂਗੇ। ਤੇ ਅਗੇਨ ਜੀ ਸਾਡੇ ਵੱਲੋਂ ਬਹੁਤ ਬਹੁਤ ਹੀ ਧੰਨਵਾਦ ਸਾਡੀ ਸਾਰੀ ਪੂਰੀ ਟੀਮ ਵੱਲੋਂ, ਤੇ ਆਪਣੇ SBS ਰੇਡੀਓ ਨੂੰ ਤੇ ਤੁਹਾਡਾ ਖਾਸ ਤੌਰ ਤੇ ਟਾਈਮ ਕੱਢਣ ਲਈ ਤੇ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ MP ਸਿੰਘ, ਥੈਂਕ ਯੂ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ।